ਹਾਜ਼ਰੀਨ, ਸਿਡਨੀ ਦੇ ਗ੍ਰੈਨਵੁੱਡ ਇਲਾਕੇ ਦੇ ਵਿੱਚ ਬਣਿਆ ਹੋਇਆ ਸਿੱਖੀ ਦਾ ਘਰ ਗੁਰਦੁਆਰਾ ਜਿਹੜਾ ਹੈਗਾ ਉਹ ਇਸ ਇਲਾਕੇ ਦਾ ਸਭ ਤੋਂ ਵੱਡਾ ਗੁਰਦੁਆਰਾ ਮੰਨਿਆ ਜਾਂਦਾ ਹੈ, ਜਿਹਦੇ ਵਿੱਚ ਤਕਰੀਬਨ 2000 ਦੇ ਕਰੀਬ ਤਾਂ ਮੈਂਬਰਸ ਹੀ ਹੈਗੇ ਹੈ ਅਤੇ ਇਹਦੀ ਜਿਹੜੀ ਮੈਨੇਜਮੈਂਟ ਹੈ ਉਹ ਵੀ 3 ਲੇਅਰਸ ਵਿੱਚ ਹੈਗੀ ਹੈ। ਬੋਰਡ ਆਫ ਟਰੱਸਟੀਜ਼ ਹੁੰਦੇ ਆ ਜੀ, ਕਾਉਂਸਲ ਆਫ ਟਰੱਸਟੀਜ਼ ਹੈਗੀ ਹੈ ਅਤੇ ਨਾਲ ਦੀ ਨਾਲ ਐਗਜ਼ੈਕਟਿਵ ਮੈਂਬਰਸ ਵੀ ਹੁੰਦੇ ਹੈ। ਕਾਫ਼ੀ ਹੀ ਵੱਡਾ ਇਹ ਅਦਾਰਾ ਹੈ ਅਤੇ ਉਹਦੇ ਜਿਹੜੇ ਕਿ ਕੰਮ ਹਨ ਉਹ ਕਾਫ਼ੀ ਸਾਰੇ ਹਨ। ਅੱਜ ਗੱਲ ਕਰਦੇ ਹਾਂ ਕੈਪਟਨ ਰਿਟਾਇਰਡ ਸਰਜਿੰਦਰ ਸਿੰਘ ਜੀ ਦੇ ਨਾਲ, ਜੋ ਕਿ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਹਨ, ਅਤੇ ਉਹ ਸਾਨੂੰ ਦੱਸਣਗੇ ਕਿ ਕੌਂਸਟੀਟਿਊਸ਼ਨ ਦੇ ਵਿੱਚ ਕੁਛ ਚੇਂਜਿਸ ਲਿਆਉਣ ਵਾਸਤੇ ਕੁਛ ਉਪਰਾਲੇ ਕੀਤੇ ਹਨ, ਉਹ ਉਹਨਾਂ ਨੂੰ ਕਿਉਂ ਕਰਨੇ ਪਏ। ਸਰਜਿੰਦਰ ਸਿੰਘ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ।
ਪੂਰੀ SBS ਟੀਮ ਤੇ ਜਿੰਨੇ ਵੀ ਸੁਣਨ ਵਾਲੇ ਮੇਰੇ ਭੈਣ ਭਰਾ ਨੇ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸਰਜਿੰਦਰ ਸਿੰਘ ਜੀ, ਗੁਰਦੁਆਰਾ ਸਾਹਿਬ ਦੇ ਕੌਂਸਟੀਟਿਊਸ਼ਨ ਦੇ ਵਿੱਚ ਕੋਈ ਤੁਸੀਂ ਤਬਦੀਲੀ ਲਿਆਉਣੀ ਚਾਹ ਰਹੇ ਹੋ, ਉਹਦੇ ਬਾਰੇ ਥੋੜ੍ਹਾ ਦੱਸੋ ਕਿ ਉਹਦੀ ਲੋੜ ਕਿਉਂ ਪਈ?
ਕਿਉਂਕਿ MP ਸਿੰਘ ਜੀ, ਇਹ ਇਸ ਤਰ੍ਹਾਂ ਹੈ ਕਿ ਜਿਹੜੀ ਗੌਰਮੈਂਟ ਦੀਆਂ ਕੁਛ ਰੂਲ ਰੈਗੂਲੇਸ਼ਨ ਨੇ ਕਿ ਜੇ ਕਿਸੇ ਗੁਰਦੁਆਰੇ ਦੀ ਜਾਂ ਕਿਸੇ ਵੀ ਐਸੋਸੀਏਸ਼ਨ ਦੀ ਜਿਹੜੀ ਇਨਕਮ ਹੈ ਉਹ ਕੁਛ ਉਹਨਾਂ ਦੇ ਜਿਹੜੇ ਦਿੱਤੇ ਹੋਏ ਲੇਬਰ ਤੋਂ ਵੱਧ ਜਾਂਦੀ ਹੈ ਤਾਂ ਉਹਦੇ ਵਾਸਤੇ ਉਹ ਕਹਿੰਦੇ ਵੀ ਐਸੋਸੀਏਸ਼ਨ ਦੀ ਜਗ੍ਹਾ ਤੇ ਤੁਸੀਂ ਕੰਪਨੀ ਬਣਾਓ। ਤੇ ਇਹ ਤਕਰੀਬਨ ਸਾਨੂੰ 2007 ਦੇ ਵਿੱਚ ਪਹਿਲਾਂ ਇਹਦੇ ਬਾਰੇ ਚਿੱਠੀ ਆਈ ਸੀ ਤੇ ਉਦੋਂ ਹੀ ਇਸ ਤੇ ਕੰਮ ਹੋ ਰਿਹਾ, ਪਰ ਇਹ ਕਿਸੇ ਵੀ ਵਜ੍ਹਾ ਕਰਕੇ ਤੁਸੀਂ ਆਪਾਂ ਲਾ ਲਈਏ ਇਹ ਕੰਮ ਜਿਹੜਾ ਸਿਰੇ ਨਹੀਂ ਚੜ ਸਕਿਆ ਹੁਣ ਤੱਕ। ਤੇ ਹੁਣ ਅਸੀਂ ਫਿਰ ਫਾਈਨਲੀ ਕੋਸ਼ਿਸ਼ ਕੀਤੀ ਹੈ ਕਿ 28 ਫਰਵਰੀ 2016 ਨੂੰ ਦਿਨ ਐਤਵਾਰ ਅਸੀਂ ਸਪੈਸ਼ਲ ਜਨਰਲ ਮੀਟਿੰਗ ਇਸੇ ਵਿਸ਼ੇ ਤੇ ਬੁਲਾਈ ਗਈ ਹੈ ਤਾਂ ਕਿ ਵੱਧ ਤੋਂ ਵੱਧ ਜਿਹੜੀ ਸੰਗਤ ਮੈਂਬਰ ਸਾਹਿਬਾਨ ਨੇ ਜਿਹੜੇ ਆ ਕੇ ਇਸ ਦੇ ਉੱਤੇ ਮੋਹਰ ਲਾਉਣ ਔਰ ਇਹ ਕੰਸਟੀਟਿਊਸ਼ਨ ਪਾਸ ਹੋ ਕੇ ਇੱਕ ਇਹਨੂੰ ਕੰਪਨੀ ਬਣਾਇਆ ਜਾ ਸਕੇ ਜੀ।
ਤੁਸੀਂ ਕੰਸਟੀਟਿਊਸ਼ਨ ਮਾਹਰਾਂ ਦੀ ਮਦਦ ਦੇ ਨਾਲ ਸਾਰਾ ਤਿਆਰ ਕਰ ਲਿਆ ਹੈ ਆਲਰੇਡੀ?
ਇਹ ਜਿਹੜਾ ਕੰਸਟੀਟਿਊਸ਼ਨ ਹੈ, ਜਿਹੜੇ ਇੱਥੇ ਦੇ ਪੱਕੇ ਬਸਿੰਦੇ ਹਨ, ਜਿਹੜੇ ਪਹਿਲਾਂ ਤੋਂ ਇੱਥੇ ਆਏ ਹੋਏ ਹਨ, ਜਿਹੜੇ ਕਿ ਆਸਟ੍ਰੇਲੀਅਨ ਕਾਨੂੰਨ ਦੇ ਇੱਕ ਕਿਸਮ ਦਾ ਆਪਾਂ ਲਾ ਲਈਏ ਵੀ ਮਾਹਰ ਹਨ, ਉਹਨਾਂ ਨੇ ਵਕੀਲਾਂ ਦੇ ਨਾਲ ਮਿਲ ਕੇ ਸਲਾਹ ਕਰਕੇ ਇਹ ਜਿਹੜਾ ਕੰਸਟੀਟਿਊਸ਼ਨ ਹੈ ਉਹਨੂੰ ਫਾਈਨਲੀ ਤਿਆਰ ਕੀਤਾ ਹੈ। ਇਸ ਤੋਂ ਪਹਿਲਾਂ ਜਿਹੜਾ ਇਹਦਾ ਡਰਾਫਟ ਤਿਆਰ ਕਰਕੇ ਅਸੀਂ ਪੂਰੀ ਸੰਗਤ ਨੂੰ ਇੱਕ ਵਾਰ ਭੇਜਿਆ ਸੀ ਘਰਾਂ ਦੇ ਵਿੱਚ, ਅਤੇ ਇੱਕ ਓਪਨ ਹਾਊਸ ਮੀਟਿੰਗ ਸੱਦੀ ਸੀ ਜਿਹਦੇ ਵਿੱਚ ਕੋਈ ਵੀ ਕਿਸੇ ਦਾ ਉਹਦੇ ਵਿੱਚ ਸਵਾਲ ਸੀ ਜਾਂ ਕੋਈ ਸੁਜੈਸ਼ਨ ਸੀਗੀਆਂ ਉਹ ਲੈ ਕੇ ਉਹਨਾਂ 'ਤੇ ਦੁਬਾਰੇ ਗੌਰ ਕੀਤੀ ਗਈ ਕਮੇਟੀ ਨੇ, ਔਰ ਗੌਰ ਕਰਨ ਤੋਂ ਬਾਅਦ ਹੁਣ ਜਿਹੜਾ ਫਾਈਨਲ ਕੰਸਟੀਟਿਊਸ਼ਨ ਹੈ ਉਹ ਬਣ ਕੇ ਬਿਲਕੁਲ ਤਿਆਰ ਬਰ ਤਿਆਰ ਹੈ। ਔਰ ਜਿੰਨੇ ਵੀ ਮੈਂਬਰ ਸਾਹਿਬਾਨ ਹਨਗੇ, ਚਾਹੇ ਉਹ ਆਰਡਨਰੀ ਮੈਂਬਰ ਨੇ ਚਾਹੇ ਲਾਫ ਮੈਂਬਰ ਨੇ, ਉਹਨਾਂ ਸਾਰਿਆਂ ਨੂੰ ਉਹ ਘਰਾਂ ਦੇ ਵਿੱਚ ਭੇਜ ਦਿੱਤਾ ਗਿਆ ਹੈ।
ਤੁਸੀਂ ਦੱਸਿਆ ਕਿ ਓਪਨ ਹਾਊਸ ਕਾਲ ਕੀਤੀ ਗਈ ਸੀ, ਉਹਦੇ ਵਿੱਚ ਕੁਛ ਸੁਝਾਅ ਆਏ ਹੋਣਗੇ, ਉਹ ਸਾਰੇ ਤੁਸੀਂ ਅਕੋਮੋਡੇਟ ਕਰ ਲਏ ਹੈ?
ਉਹਦੇ 'ਚੋਂ ਕੁਛ ਜਿਹੜੇ ਸੁਝਾਅ ਅਕੋਮੋਡੇਟ ਹੋਣ ਵਾਲੇ ਸੀ ਉਹ ਅਸੀਂ ਕਰ ਦਿੱਤੇ, ਕੁਛ ਜਿਹੜੇ ਨੇ ਜਿਨ੍ਹਾਂ 'ਤੇ ਨਹੀਂ ਬਣਦੀ ਹੈ ਤਾਂ ਉਹ ਤਾਂ ਉਸੇ ਤਰ੍ਹਾਂ ਰੱਖੇ ਗਏ ਨੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਕੰਸਟੀਟਿਊਸ਼ਨ ਬਣੇ ਉਹ ਜਦੋਂ ਕਿ ਆਪਾਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹਾਂ ਅਤੇ ਇੱਥੇ ਦੇ ਰੂਲ ਰੈਗੂਲੇਸ਼ਨ ਨੂੰ ਮੱਦੇ ਨਜ਼ਰ ਰੱਖ ਕੇ ਬਣਾਇਆ ਜਾ ਕੇ ਤਾਂ ਕਿ ਆਪਾਂ ਨੂੰ ਲੌਂਗ ਟਰਮ 'ਤੇ ਜਾ ਕੇ ਕੋਈ ਵੀ ਪ੍ਰੋਬਲਮ ਕਿਸੇ ਕਿਸਮ ਦੀ ਨਾ ਪਵੇ।
ਤੁਸੀਂ ਦੱਸਿਆ ਕਿ ਕੰਸਟੀਟਿਊਸ਼ਨ ਵਿੱਚ ਬਦਲਾਵ ਲਿਆਂਦੇ ਗਏ ਹੈ, ਇਹ ਬੜਾ ਅੱਛਾ ਮੌਕਾ ਹੈ ਕਿਉਂਕਿ ਪੁਰਾਣਾ ਕੰਸਟੀਟਿਊਸ਼ਨ ਕਾਫ਼ੀ ਪੁਰਾਣਾ ਵੀ ਹੋ ਚੁੱਕਾ ਸੀਗਾ। ਇਸ ਨੂੰ ਕੰਪਨੀ ਵਿੱਚ ਬਦਲਾਉਣ ਤੋਂ ਇਲਾਵਾ ਕੁਛ ਹੋਰ ਵੀ ਇਹਦੇ ਵਿੱਚ ਕੁਛ ਐਡੀਸ਼ਨਸ ਮੋਡੀਫਿਕੇਸ਼ਨਸ ਕੀਤੇ ਗਏ ਕੰਸਟੀਟਿਊਸ਼ਨ ਦੇ ਵਿੱਚ?
ਹਾਂ, ਇਹਦੇ ਵਿੱਚ ਐਡੀਸ਼ਨ ਜਿਵੇਂ ਅੱਗੇ ਸਾਡੀ ਜਿਹੜੀ ਚੋਣ ਸੀ ਹਰੇਕ ਸਾਲ ਹੁੰਦੀ ਸੀ ਅਤੇ ਅਸੀਂ ਹੁਣ ਚੋਣ ਨੂੰ ਕੀ ਕੀਤਾ ਇਹਨੂੰ 2 ਸਾਲ ਤੋਂ ਬਾਅਦ ਕਰਤਾ। ਇਸ ਤਰ੍ਹਾਂ ਹੀ ਜਿਹੜੇ ਅੱਗੇ ਮੈਂਬਰ ਸਾਹਿਬਾਨ ਸੀ ਉਹਦੇ 'ਚ ਹੁਣ ਇਹ ਮੈਂਬਰ ਘਟਾ ਕੇ ਹੁਣ ਇਹਦੇ 'ਚ ਬੋਰਡ ਆਫ ਡਾਇਰੈਕਟਰ ਬਣਨਗੇ ਅਤੇ ਉਹ ਬੋਰਡ ਆਫ ਡਾਇਰੈਕਟਰ ਅਲੱਗ ਅਲੱਗ ਜ਼ਿੰਮੇਵਾਰੀ ਹੋਣਗੀਆਂ। ਅੱਗੇ ਕੀ ਸੀ ਵੀ ਕਮੇਟੀ ਦੇ ਵਿੱਚ ਜਿਹੜਾ ਮੈਂਬਰ ਆ ਗਿਆ ਉਹ ਕੰਮ ਕੀਤਾ ਚਾਹੇ ਨਾ ਕੀਤਾ ਉਹਦੀ ਇੰਡੀਵਿਜੁਅਲ ਕੋਈ ਰਿਸਪੋਂਸੀਬਿਲਟੀ ਨਹੀਂ ਸੀਗੀ, ਲੇਕਿਨ ਹੁਣ ਹਰੇਕ ਬੰਦੇ ਦੀ ਹਰੇਕ ਜਿਹੜਾ ਡਾਇਰੈਕਟਰ ਹੋਊਗਾ ਉਹਦੀ ਰਿਸਪੋਂਸੀਬਿਲਟੀਜ਼ ਹੋਣਗੀਆਂ। ਇਹਦੇ 'ਚ ਤਕਰੀਬਨ 14 ਡਾਇਰੈਕਟਰ ਹੋਣਗੇ ਔਰ ਜਿਹੜੇ 14 ਡਾਇਰੈਕਟਰ ਰਲ ਕੇ ਇਹ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਇਹ ਇਲੈਕਟ ਕਰਨਗੇ। 14 ਦੇ ਡਾਇਰੈਕਟਰ ਨੇ ਪਹਿਲਾਂ ਵਾਂਗੂ ਨਹੀਂ ਹੋਊਗਾ ਕਿ ਪ੍ਰਧਾਨ ਦੀ ਚੋਣ ਹੋਊਗੀ ਜਾਂ ਚੇਅਰਮੈਨ ਦੀ ਹੋਊਗੀ, ਇਹ ਜਿਹੜੇ ਡਾਇਰੈਕਟਰ ਨੇ ਇਹੀ ਕੰਮ ਕਰਨਗੇ। ਇੱਕ ਇਹ ਸਭ ਤੋਂ ਬੜਾ, ਦੂਜਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ 1 ਸਾਲ ਦੀ ਬਜਾਏ ਜਿਹੜੀ ਚੋਣ ਹੈ 2 ਸਾਲ ਤੋਂ ਬਾਅਦ ਹੋਵੇਗੀ।
ਅਤੇ ਜਿਹੜੇ ਇਲੈਕਸ਼ਨਾਂ ਹੋਣਗੀਆਂ 2 ਸਾਲ ਬਾਅਦ ਉਹ ਸਿਰਫ 14 ਡਾਇਰੈਕਟਰਸ ਨੂੰ ਚੁਣਨ ਵਾਸਤੇ ਹੋਣਗੀਆਂ।
ਹਾਂ ਜੀ, 14
ਡਾਇਰੈਕਟਰ ਉਹ ਪ੍ਰੈਜ਼ੀਡੈਂਟ ਜਾਂ ਚੇਅਰਮੈਨ ਵਗੈਰਾ ਚੁਣਨਗੇ।
ਹਾਂ ਬਿਲਕੁਲ ਸਹੀ ਹੈ ਜੀ।
ਇਸ ਟਾਈਮ ਜਿਹੜੀ ਐਗਜ਼ੈਕਟਿਵ ਕਮੇਟੀ ਹੈ ਉਹ ਕਿੰਨੀ ਵੱਡੀ ਹੈ?
ਇਸ ਟਾਈਮ ਜਿਹੜੀ ਐਗਜ਼ੈਕਟਿਵ ਕਮੇਟੀ ਦੇ ਵਿੱਚ 12 ਮੈਂਬਰ ਨੇ ਜੀ। ਬੋਰਡ ਆਫ ਟ੍ਰਸਟੀ ਦੇ ਵਿੱਚ 9 ਨੇ, ਕੌਂਸਲ ਆਫ ਟ੍ਰਸਟੀ ਦੇ ਵਿੱਚ 6 ਮੈਂਬਰ ਨੇ।
ਠੀਕ ਹੈ ਜੀ। ਜੇ ਬਾਈ ਚਾਂਸ ਜਿਹੜੀ ਕਿ ਤੁਸੀਂ ਡੈਡਲਾਈਨ ਦੱਸੀ ਹੈ, ਤੁਹਾਨੂੰ ਫੇਅਰ ਟ੍ਰੇਡਿੰਗ ਨੇ ਭੇਜੀ ਹੈ, ਅਸੀਂ ਉਸ ਤੋਂ ਖੁੰਝ ਜਾਂਦੇ ਹਾਂ ਮੰਨ ਲਓ ਕਿਸੇ ਕਾਰਨ ਵੀ, ਤਾਂ ਉਹਦੇ ਕੀ ਰਿਜ਼ਲਟਸ ਹੋਣਗੇ ਜੀ?
ਉਹਦੇ ਰਿਜ਼ਲਟ ਜਿਹੜਾ ਸਾਨੂੰ ਐਮਪੀ ਸਿੰਘ ਜੀ ਫੇਅਰ ਟ੍ਰੇਡਿੰਗ ਤੋਂ ਲੈਟਰ ਆਇਆ, ਉਹਨਾਂ ਨੇ ਸਾਨੂੰ ਡੈਡਲਾਈਨ 31 ਮਾਰਚ ਦਿੱਤੀ ਹੈ, 31 ਮਾਰਚ 2016। ਉਦੋਂ ਤੱਕ ਜੇ ਅਸੀਂ ਕਾਮਯਾਬ ਨਹੀਂ ਹੋ ਸਕਦੇ
ਹਾਂਜੀ,
ਤਾਂ ਅਸੀਂ ਜਿਹੜੀ ਵੀ ਕਾਰਵਾਈ ਹੁਣ ਤੱਕ ਅਸੀਂ ਕੀਤੀ ਹੈ, ਕੰਸਟੀਟਿਊਸ਼ਨ ਬਣਾਇਆ, ਸੰਗਤ ਨੂੰ ਭੇਜਿਆ, ਮੀਟਿੰਗਾਂ ਸੱਦੀਆਂ, ਉਹ ਜਿਹੜੀ ਵੀ ਜਿੰਨੀ ਵੀ ਕਾਗਜ਼ੀ ਕਾਰਵਾਈ ਅਸੀਂ ਕੀਤੀ ਹੈ ਉਹਨਾਂ ਨੂੰ ਭੇਜ ਦਾਂਗੇ ਵੀ ਅਸੀਂ ਇਹ ਕਾਰਵਾਈ ਕਰ ਚੁੱਕੇ ਹਾਂ ਇੰਨੀ, ਅਤੇ ਅਸੀਂ ਇਹਦੇ 'ਚ ਫੇਲ ਹੋ ਗਏ ਹਾਂ, ਹੁਣ ਤੁਸੀਂ ਜਿਹੜਾ ਐਕਸ਼ਨ ਹੈ ਉਹ ਆਪਦਾ ਲੈ ਸਕਦੇ ਹੋ।
ਉਹਨਾਂ ਨੇ ਆਪਣੀ ਲੈਟਰ ਦੇ ਵਿੱਚ ਕੀ ਲਿਖਿਆ ਕਿ ਉਹ ਕੀ ਐਕਸ਼ਨ ਲੈ ਸਕਦੇ ਆ?
ਹਾਂ, ਉਹਨਾਂ ਨੇ ਇਹ ਲਿਖਿਆ ਵੀ ਜੇ 31 ਮਾਰਚ ਤੱਕ ਤੁਸੀਂ ਨਹੀਂ ਬਣਾਉਂਦੇ ਤਾਂ ਤੁਹਾਡੀ ਜਿਹੜੀ ਐਸੋਸੀਏਸ਼ਨ ਹੈ ਇਹਨੂੰ ਡੀ ਰੈਕੋਗਨਾਈਜ਼ ਕਰ ਦਾਂਗੇ। ਉਹਦੇ 'ਚ ਕੁਛ ਵੀ ਹੋ ਸਕਦਾ, ਉਹ ਕੋਈ ਆਪਦਾ ਐਕਸ਼ਨ ਲੈਣ, ਉਹ ਇਹਨੂੰ ਭੰਗ ਕਰ ਦੇਣ, ਕੋਈ ਇਹਨੂੰ ਲੋਕ ਲਾ ਦੇਣ, ਕੋਈ ਇਹ ਉਹਨਾਂ 'ਤੇ ਮੁਨਸਰ ਕਰਦਾ, ਉਹਦੇ ਬਾਰੇ ਤਾਂ ਉਹੀ ਜਾਣਦੇ ਨੇ।
ਅਤੇ ਬਾਕੀ ਜਿਹੜੀ ਕਿ ਆਮ ਸੰਗਤ ਦੀ ਰਾਏ ਹੈ, ਕਿਉਂਕਿ ਤੁਸੀਂ ਪ੍ਰਧਾਨ ਹੈਗੇ ਹੋ, ਇਸ ਬਾਰੇ ਦੇ ਵਿੱਚ ਕਿਹੋ ਜਿਹੀ ਹੈ? ਤੁਸੀਂ ਹੁਣ ਤੱਕ ਕਿਹੋ ਜਿਹੀ ਫੀਡਬੈਕ ਪ੍ਰਾਪਤ ਕੀਤੀ ਹੈ?
ਹਾਂ, ਕਿਉਂਕਿ ਮੈਂ ਤਕਰੀਬਨ ਪਿਛਲੇ 1.5 ਮਹੀਨੇ ਤੋਂ ਲਗਾਤਾਰ ਇਹ ਅਨਾਊਂਸਮੈਂਟਾਂ ਕਰਦਾ ਆ ਰਿਹਾ ਕਿ ਇਹ ਸਾਡਾ ਬਹੁਤ ਬੜਾ ਮਸਲਾ ਹੈ, ਇਹ ਸਭ ਤੋਂ ਪ੍ਰਾਇਰਟੀ ਆਪਾਂ ਇਹਨੂੰ ਦਈਏ, ਅਤੇ ਆਮ ਸੰਗਤ ਜਿਹੜੀ ਆ, ਜਿਹੜਾ ਆਮ ਜਿਹਨੂੰ ਆਪਾਂ ਕਹਾਂਗੇ ਗੁਰੂ ਘਰ ਆਉਂਦਾ ਹੈ, ਉਹ ਕਹਿੰਦੇ ਵੀ ਹਾਂ ਇਹ ਹੋਣਾ ਚਾਹੀਦਾ ਚੇਂਜ, ਅਸੀਂ ਆਵਾਂਗੇ, ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ। ਅਤੇ ਅਸੀਂ ਤਾਂ ਸਿਰਫ ਚਿੱਠੀਆਂ ਲਿਖਣ 'ਤੇ, ਲੈਟਰ ਲਿਖ ਕੇ, ਰਿਕੁਐਸਟ ਕਰਕੇ, ਗੁਰਦੁਆਰੇ ਸਾਹਿਬ ਅਨਾਊਂਸਮੈਂਟਾਂ ਵਗੈਰਾ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਵਾਰ ਵਾਰ ਇਹੀ ਕੀਤੀ ਹੈ ਕਿ 28 ਤਰੀਕ ਨੂੰ ਪਹੁੰਚੋ ਔਰ ਪਹੁੰਚ ਕੇ ਇਹਦੇ ਉੱਤੇ ਮੋਹਰ ਲਾਓ ਤਾਂ ਕਿ ਅਸੀਂ ਆਪਣੀ ਜਿਹੜੀ ਇੱਜ਼ਤ ਹੈ ਉਹ ਬਚਾ ਸਕੀਏ।
ਤੁਸੀਂ ਕਿਹਾ ਕਿ ਇਸ 'ਤੇ ਮੋਹਰ ਲਾਓ, ਇਹਦਾ ਕੀ ਪ੍ਰੋਸੈਸ ਹੋਏਗਾ ਉਸ ਦਿਨ 28 ਫਰਵਰੀ ਨੂੰ? ਕੀ ਉਹ ਤੁਸੀਂ ਉੱਥੇ ਕੋਈ ਬੈਲਟ ਰੱਖੋਗੇ, ਯੈਸ ਔਰ ਨੋ, ਕਿਸ ਤਰ੍ਹਾਂ ਹੋਏਗਾ ਉਹ?
ਸਾਡੇ ਅਸੀਂ ਤਕਰੀਬਨ 12:30 ਵਜੇ ਸੰਗਤ ਨੂੰ ਕਿਹਾ ਉੱਥੇ ਪਹੁੰਚੋ, ਪਹਿਲਾਂ ਉਹਨਾਂ ਦੀ ਹਾਜ਼ਰੀ ਲਾਈ ਜਾਵੇਗੀ, ਫਿਰ ਜਿਹੜੇ ਉਹਦੇ ਵਿੱਚ ਰੈਜੂਲੇਸ਼ਨ ਅਸੀਂ ਰੱਖੇ ਨੇ, ਜਿਵੇਂ ਕਿ ਇੱਕ ਪਹਿਲਾ ਰੈਜੂਲੇਸ਼ਨ ਵੀ ਕੰਪਨੀ ਬਣਾਇਆ ਜਾਊਗਾ, ਦੂਜਾ ਰੈਜੂਲੇਸ਼ਨ ਹੈ ਕਿਉਂਕਿ ਜਿਹੜੇ ਪਿਛਲੇ 2-3 ਸਾਲ ਤੋਂ ਸਾਡੇ ਅਕਾਊਂਟ ਵੀ ਪਾਸ ਨਹੀਂ ਹੋਏ ਹਨ, ਕਿਉਂਕਿ ਪਿਛਲੇ ਸਾਲ 2014 ਦੇ ਵਿੱਚ ਜਿਹੜੀ AGM ਹੋਈ ਸੀ ਉਹ ਸਿਰੇ ਨਹੀਂ ਚੜ੍ਹ ਸਕੀ ਕਿਸੇ ਵਜ੍ਹਾ ਕਰਕੇ, ਉਹ ਅਕਾਊਂਟਸ ਵੀ ਵਿੱਚੋਂ ਪਾਸ ਹੋਣੇ ਉਸ ਤਰ੍ਹਾਂ ਹੀ ਰਹਿ ਗਏ, ਜਿਹਦੇ ਕਰਕੇ ਅਸੀਂ ਗ੍ਰਾਂਟਸ ਵਗੈਰਾ ਵੀ ਅਪਲਾਈ ਨਹੀਂ ਕਰ ਸਕਦੇ ਹਾਂ, ਉਹ ਵੀ ਇਹਦੇ ਨਾਲ ਮਸਲਾ ਹੈਗਾ। ਅਤੇ ਇਸ ਤਰ੍ਹਾਂ ਹੀ ਯੈਸ ਜਾਂ ਨੋ ਵਾਲਾ ਅਸੀਂ ਇਹਦੇ ਵਾਸਤੇ ਬੈਲਟ ਪੇਪਰ ਤਿਆਰ ਕਰਾਂਗੇ ਔਰ ਉਹ ਇਹਨਾਂ ਮਤਿਆਂ ਦੇ ਉੱਤੇ ਯੈਸ ਜਾਂ ਨੋ ਕਰਕੇ ਜਿਵੇਂ ਵੀ ਜਿਹੜੀ ਸੰਗਤ ਉੱਥੇ ਆਊਗੀ ਉਹ ਵੋਟਿੰਗ ਕਰੂਗੀ ਉਹਦੇ ਉੱਪਰ।
ਬਹੁਤ ਬਹੁਤ ਧੰਨਵਾਦ ਸਰਜਿੰਦਰ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ।
ਇੱਕ ਐਮਪੀ ਸਿੰਘ ਜੀ, ਇੱਕ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ ਇੱਥੇ, ਉਹ ਇਹ ਹੈ ਕਿ ਅਸੀਂ 21 ਤਰੀਕ ਦਿਨ ਐਤਵਾਰ ਨੂੰ ਇੱਕ ਫੇਅਰ ਓਪਨ ਮੀਟਿੰਗ ਸੱਦ ਰਹੇ ਹਾਂ ਵੀ ਜੇ ਹੁਣ ਤੱਕ ਵੀ ਕਿਸੇ ਨੂੰ ਕੋਈ ਕਲੈਰੀਫਿਕੇਸ਼ਨ ਚਾਹੀਦੀ ਹੈ ਇਹ ਕੰਸਟੀਟਿਊਸ਼ਨ ਦੇ ਬਾਰੇ ਤਾਂ ਮੋਸਟ ਵੈਲਕਮ, ਆ ਕੇ ਉਹ ਇਹਦੇ ਬਾਰੇ ਕਲੈਰੀਫਿਕੇਸ਼ਨ ਲੈ ਸਕਦਾ ਤਾਂ ਕਿ ਉਹਦੇ ਦਿਲ ਦੇ ਵਿੱਚ ਕਿਸੇ ਵੀ ਕਿਸਮ ਦਾ ਸ਼ੱਕ ਸਵਾਹ ਨਾ ਰਹੇ।
ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸੁਰਜਿੰਦਰ ਸਿੰਘ ਜੀ।
ਇੱਕ ਵਾਰੀ ਫੇਰ ਥੈਂਕ ਯੂ ਐਮ ਪੀ ਸਿੰਘ ਜੀ, SBS ਦੀ ਸਾਰੀ ਟੀਮ ਨੂੰ ਅਤੇ ਸੁਣਨ ਵਾਲਿਆਂ ਨੂੰ, ਮੇਰੀ ਤਰਫੋਂ, ਪੂਰੀ ਮੇਰੀ ਕਮੇਟੀ ਦੀ ਤਰਫੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।